está a salir ahora de aquí, ¿cómo se me llama? Que tu avanza tiene. ਮੈਂ ਸਮਝਦਾ ਕਿ ਬੜੇ ਵੱਡੇ ਭਾਗਾਂ ਨਾਲ ਮਨੁੱਖਾ ਜਨਮ ਮਿਲਦਾ ਅਤੇ ਉਸ ਤੋਂ ਵੀ ਵੱਡੇ ਭਾਗ ਨੇ ਕਿ ਆਪਾਂ ਨੂੰ ਇਹ ਸਿੱਖੀ ਮਿਲੀ ਹੈ, ਸਿੱਖੀ ਮਿਲ ਕੇ ਆਪਣੇ ਨਾਲ ਨਾਮ ਲੱਗਦਾ ਕਿ ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਹਾਲਾਂਕਿ ਗੁਰੂ ਸਾਰਿਆਂ ਦਾ ਹੁੰਦਾ, ਗੁਰੂ ਕਦੀ ਵੀ ਨਹੀਂ ਹੁੰਦਾ ਕਿ ਗੁਰੂ ਹਿੰਦੂਆਂ ਦਾ, ਗੁਰੂ ਸਿੱਖਾਂ ਦਾ, ਗੁਰੂ ਮੁਸਲਮਾਨਾਂ ਦਾ, ਗੁਰੂ ਸਾਰਿਆਂ ਦਾ ਹੁੰਦਾ। ਪਰ ਆਪਣੇ ਬੜੇ ਵੱਡੇ ਭਾਗ ਨੇ ਆਪਣਾ ਇਹ ਨਾਂ ਲੱਗਦਾ ਕਿ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਨੇ। ਤੁਸੀਂ ਕਮਾਲ ਸਿੰਘ ਤੋਂ ਸੁਣਿਆ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਮੈਂ ਇੱਕ ਸ਼ਬਦ ਦੁਹਰਾਉਂਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ, ਕਦੀ ਨਾ ਆਖਿਆ ਕਰੋ ਸਤਿਗੁਰੂ ਰਾਮ ਸਿੰਘ ਦਾ ਜਨਮ ਹੋਇਆ, ਸਤਿਗੁਰੂ ਰਾਮ ਸਿੰਘ ਦਾ ਪ੍ਰਕਾਸ਼ ਹੋਇਆ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਦੋਂ ਸਿੱਖੀ ਦੀ ਕੀ ਹਾਲਤ ਸੀ? ਉਦੋਂ ਸਿੱਖੀ ਇੱਕ ਮਖੌਲ ਬਣ ਚੁੱਕੀ ਸੀ। ਸਿੱਖ ਰਾਜ ਦੇ ਗਿਰਨ ਤੋਂ ਬਾਅਦ ਤੁਸੀਂ ਬਹੁਤ ਵਾਰੀ ਸੁਣ ਚੁੱਕੇ ਹੋਵੋਗੇ, ਬੱਚਿਆਂ ਨੂੰ ਪਤਾ ਹੋਵੇ ਕਿ ਸਿੱਖ ਰਾਜ ਦੇ ਗਿਰਨ ਤੋਂ ਬਾਅਦ ਸਿੱਖ ਰਾਜ ਕਿਸ ਤਰ੍ਹਾਂ ਗਿਰਿਆ, ਆਪੋ ਵਿੱਚ ਕਿਸ ਤਰ੍ਹਾਂ ਫੁੱਟ ਪਈ, ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਨੇ ਇੱਕ ਦੂਜੇ ਨੂੰ ਕਿਸ ਤਰ੍ਹਾਂ ਮਾਰਿਆ, ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਸਾਧੂ ਸੰਤ ਨੂੰ ਨਹੀਂ ਛੱਡਿਆ। ਉਸ ਟਾਈਮ 'ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਈਏ ਜਿਨ੍ਹਾਂ ਦੀ ਇਹ ਦਿੱਤਾ ਹੋਇਆ ਸਿੱਖੀ ਸਰੂਪ ਹੈ ਆਪਣੇ ਕੋਲ। ਇੱਕ ਵਾਰੀ ਬੜੇ ਪਿਆਰ ਨਾਲ ਆਖੀਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਉਸ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਜਦੋਂ ਭੁੱਲ ਚੁੱਕੇ ਸੀ, ਜਦੋਂ ਸਿੱਖੀ ਇੱਕ ਮਖੌਲ ਬਣ ਚੁੱਕੀ ਸੀ, ਉਸ ਸਿੱਖੀ ਨੂੰ ਜਿਸ ਪਾਤਸ਼ਾਹ ਨੇ ਸੁਰਜੀਤ ਕੀਤਾ, ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਨੇ, ਉਹਨਾਂ ਦੇ ਸਿੱਖਾਂ ਦੇ ਬਚਨ ਸੁਣੇ ਨੇ, ਉਹ ਸੱਚੇ ਪਾਤਸ਼ਾਹ ਦੀਆਂ ਕਰਾਮਾਤਾਂ ਸੁਣੀਆਂ ਨੇ। ਕਰਾਮਾਤਾਂ ਉਹਨਾਂ ਵਾਸਤੇ ਬੜੀ ਛੋਟੀ ਜਿਹੀ ਗੱਲ ਸੀ, ਔਰ ਕਰਾਮਾਤਾਂ ਨੂੰ ਸਿੱਖੀ ਵਿੱਚ ਕੋਈ ਬਹੁਤ ਮਹੱਤਤਾ ਨਹੀਂ ਦਿੱਤੀ ਗਈ। ਕਰਾਮਾਤਾਂ ਸਿੱਖ ਦੇ ਗੁਰੂਆਂ ਦੀ ਤਾਂ ਗੱਲ ਬੜੀ ਦੂਰ ਹੈ, ਸਿੱਖਾਂ ਦੇ ਅੱਗੇ ਪਿੱਛੇ ਫਿਰਦੀਆਂ ਨੇ, ਪਰ ਇਹ ਕਰਾਮਾਤਾਂ ਵਿਖਾਉਣ ਦੀ ਲੋੜ ਪਈ ਉਸ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਵੀ ਪਈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਪਈ, ਇਸ ਕਰਕੇ ਕਿ ਭੁੱਲੀ ਭਟਕੀ ਦੁਨੀਆ ਨੂੰ ਮਗਰ ਲਾਉਣ ਲਈ ਇਸ ਖੁਸ਼ ਕਰਨ ਦੀ ਜ਼ਰੂਰਤ ਪਈ। ਮੈਂ ਇਹ ਅਰਜ ਕਰਨੀ ਚਾਹੁੰਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਦੇਖਿਆ ਕਿ ਜੇ ਇਹ ਦੇਸ਼ ਆਜ਼ਾਦ ਕਰਾਉਣਾ, ਜੇ ਇਹ ਮਰੀ ਹੋਈ ਮਨੁੱਖਤਾ ਨੂੰ ਮੁੜ ਜਿਉਂਦੇ ਕਰਨਾ, ਤਾਂ ਸਿੱਖੀ ਤੋਂ ਉੱਤੇ ਹੋਰ ਕੋਈ ਰਾਹ ਨਹੀਂ। ਸਿੱਖੀ ਇੱਕ ਚੰਗਾ ਮਨੁੱਖ ਬਣਨ ਤੋਂ ਬਿਨਾਂ ਤੁਸੀਂ ਕਦੀ ਵੀ ਸਿੱਖ ਨਹੀਂ ਬਣ ਸਕਦੇ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੁੜ ਉਹ ਸਿੱਖੀ ਨੂੰ ਸੁਰਜੀਤ ਕੀਤਾ, ਮੁੜ ਉਸ ਨਾਮ ਨਾਲ ਜੋੜਿਆ। ਉਹ ਨਾਮ ਨਾਲ ਜੁੜ ਕੇ ਸਿੱਖ ਇੰਨੇ ਉੱਚੇ ਹੋ ਗਏ ਕਿ ਅੱਜ ਤੁਸੀਂ ਸੋਚ ਸਕਦੇ ਹੋ, ਉਹ ਬੱਚੇ ਵੀ, ਉਹ ਸਿੱਖ ਵੀ ਜਿਹੜੇ ਸ਼ਹੀਦ ਹੋਏ, ਭਾਈ ਹੀਰਾ ਸਿੰਘ ਹੋਣੀ, ਭਾਈ ਲਹਿਣਾ ਸਿੰਘ ਹੋਣੀ, ਭਾਈ ਵਰਿਆਮ ਸਿੰਘ ਹੋਣੀ, ਭਾਈ ਬਿਸ਼ਨ ਸਿੰਘ ਹੋਣੀ, ਉਹਨਾਂ ਨੂੰ ਨਾ ਤੋਪਾਂ ਤੋਂ, ਨਾ ਫਾਂਸੀ ਤੋਂ, ਨਾ ਕਾਲੇ ਪਾਣੀਆਂ ਤੋਂ, ਨਾ ਅੰਗਰੇਜ਼ ਤੋਂ ਡਰ ਨਹੀਂ ਲੱਗਾ। ਇਹ ਉਹ ਸਮਾਂ ਸੀ, ਆਪਾਂ ਉਦੋਂ ਦੀ ਗੱਲ ਕਰਦੇ ਹਾਂ, ਜਦੋਂ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਅੰਗਰੇਜ਼ ਦਾ ਰਾਜ ਕਦੀ ਖਤਮ ਹੋਏਗਾ। ਸਾਡੇ ਸਿੱਖ ਭਰਾ ਹੀ ਇਹ ਕਹਿੰਦੇ ਸੀ ਕਿ ਜੁਗ ਜੁਗ ਰਾਜ ਸਵਾਇਆ ਟੋਪੀ ਵਾਲੇ ਦਾ। ਇਹ ਕਿਹਾ ਜਾਂਦਾ ਸੀ ਕਿ ਸਿੱਖ ਵਾਸਤੇ ਅੰਗਰੇਜ਼ ਸਰਕਾਰ ਦਾ ਵਫ਼ਾਦਾਰ ਹੋਣਾ ਜ਼ਰੂਰੀ ਹੈ, ਇਹ ਸਿੱਖ ਵਾਸਤੇ ਜ਼ਰੂਰੀ ਹੈ ਕਿ ਅੰਗਰੇਜ਼ ਦਾ ਵਫ਼ਾਦਾਰ ਹੋਵੇ। ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਵਾਜ਼ ਉਠਾਈ। ਖਾਸ ਕਰਕੇ ਮੈਂ ਨੌਜਵਾਨਾਂ ਲਈ ਇਹ ਗੱਲ ਕਰਦਾ ਕਿ ਤੁਹਾਨੂੰ ਇਸ ਚੀਜ਼ ਦੀ ਮਾਣ ਹੋਵੇ, ਤੁਹਾਨੂੰ ਇਸ ਆਜ਼ਾਦੀ ਦੀ ਕਦਰ ਹੋਵੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਰਦੇ ਨੇ, ਸਤਿਗੁਰੂ ਜਗਜੀਤ ਸਿੰਘ ਬਚਨ ਕਰਦੇ ਨੇ, ਹਵਾਲਾ ਦੇ ਕੇ ਸਰਦਾਰ ਸੋਹਣ ਸਿੰਘ ਭਕਨਾ ਦਾ, ਜਿਨ੍ਹਾਂ ਨੇ ਨਾਂ ਸੁਣਿਆ ਹੋਣਾ। ਸਰਦਾਰ ਸੋਹਣ ਸਿੰਘ ਭਕਨਾ ਬੜੀ ਮਸ਼ਹੂਰ ਹਸਤੀ ਹੋਈ ਹੈ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਅਸਲੀ ਆਜ਼ਾਦੀ ਉਹ ਸੀ ਜਿੱਥੇ ਲੋਭ ਨਹੀਂ ਸੀ, ਜਿੱਥੇ ਲਾਲਚ ਨਹੀਂ ਸੀ, ਜਿੱਥੇ ਸਵਾਰਥ ਨਹੀਂ ਸੀ। ਅੱਜ ਵਾਲੀ ਆਜ਼ਾਦੀ ਦਾ ਸ਼ਾਇਦ ਸੁਪਨਾ ਉਹਨਾਂ ਨਹੀਂ ਸੀ ਲਿਆ, ਜਿਸ ਆਜ਼ਾਦੀ 'ਤੇ ਸਿਆਸਤ ਵੀ ਲਾਲਚ 'ਤੇ ਚੱਲਦੀ ਹੈ, ਜਿੱਥੇ ਸਾਰੇ ਆਗੂ ਵੀ ਉਸ ਲਾਲਚ 'ਤੇ ਚੱਲਦੇ ਨੇ, ਜਿੱਥੇ ਰਿਸ਼ਵਤਖੋਰੀ ਤੋਂ ਸ਼ੁਰੂ ਹੁੰਦਾ ਹੈ, ਰਿਸ਼ਵਤਖੋਰੀ ਤੋਂ ਖਤਮ ਹੁੰਦਾ ਹੈ। ਖੈਰ, ਜਿਹੜੀ ਗੱਲ ਦੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਬਾਬਾ ਸੋਹਣ ਸਿੰਘ ਪਕਨਾ ਦੇ ਸ਼ਬਦਾਂ ਵਿੱਚ, ਜੋ ਉਹਨਾਂ ਸੋਚਿਆ ਸੀ, ਜਿਸ ਆਜ਼ਾਦੀ ਵਿੱਚ ਇਹ ਲੋਭ ਲਾਲਚ ਇਹ ਸਵਾਰਥ ਨਾ ਹੋਵੇ, ਸਿਰਫ ਦੇਸ਼ ਸੇਵਾ ਦੀ ਭਾਵਨਾ ਹੋਵੇ, ਅਤੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ। ਉਹਨਾਂ ਨੇ ਕੋਈ ਆਪਣੀ ਜਾਇਦਾਦ ਨਹੀਂ ਬਣਾਈ, ਅਨੇਕਾਂ ਹੀ ਸੈਂਕੜੇ ਹੀ ਸਿੱਖ ਮਰ ਗਏ, ਕਈ ਉਹ ਵੀ ਜਿਨ੍ਹਾਂ ਨੂੰ ਸਮੁੰਦਰਾਂ ਵਿੱਚ ਡੋਬ ਡੋਬ ਕੇ ਵੀ ਮਾਰ ਦਿੱਤਾ, ਕਈ ਕਾਲੀ ਪਾਣੇ ਗਏ ਸ਼ਹੀਦ ਹੋ ਗਏ, ਕਈ ਤੋਪਾਂ ਦੇ ਅੱਗੇ ਉੱਡ ਕੇ ਸ਼ਹੀਦ ਹੋ ਗਏ। ਇਹ ਬੜੀ ਮਹਿੰਗੀ ਆਜ਼ਾਦੀ ਮਿਲੀ ਹੈ, ਪਰ ਉਹ ਸਿੱਖ ਕਦੀ ਡਰੇ ਨਹੀਂ, ਕਦੀ ਉਹਨਾਂ ਨੂੰ ਪਛਤਾਵਾ ਨਹੀਂ ਹੋਇਆ, ਕਿਉਂਕਿ ਉਹ ਨਾਮ ਨਾਲ ਜੁੜ ਕੇ ਇੰਨੇ ਇਸ ਦੁਨੀਆ ਤੋਂ ਉੱਚੇ ਹੋ ਗਏ ਸੀ। ਅੱਜ ਕਮਾਲ ਸਿੰਘ ਗੱਲ ਕਰਦਾ ਸੀ, ਫਤਿਹ ਸਾਹਿਬ ਉਹ ਪੱਧਰੀ ਵਾਲੀ ਦੀ ਅੱਜ ਗੱਲ ਕਰਦਾ ਸੀ ਕਿ ਉਹਨਾਂ ਨੇ ਆਖਿਆ, ਉਹ ਨਿਰਮਲਿਆਂ ਵਿੱਚੋਂ ਆਏ ਸੀ ਮਾਤਾ ਜੀ, ਕਿ ਉਹਨਾਂ ਨੇ ਆਖਿਆ ਕਿ ਮੈਂ ਵੀ ਬ੍ਰਹਮ ਹਾਂ, ਇਹ ਅੱਗ ਵੀ ਬ੍ਰਹਮ ਹੈ, ਆਤਮਾ ਤਾਂ ਬ੍ਰਹਮ ਹੈ, ਆਤਮਾ ਕਦੀ ਮਰਦੀ ਨਹੀਂ। ਇਹ ਗੱਲ ਬਿਲਕੁਲ ਠੀਕ ਹੈ, ਆਤਮਾ ਕਦੀ ਮਰਦੀ ਨਹੀਂ, ਪਰ ਆਪਾਂ ਸਾਰਿਆਂ ਨੂੰ ਮਰਨ ਤੋਂ ਡਰ ਲੱਗਦਾ ਨਾ, ਤੁਹਾਨੂੰ ਅੱਗ ਤੋਂ ਡਰ ਲੱਗਦਾ, ਤੁਹਾਨੂੰ ਤੋਪ ਤੋਂ ਡਰ ਲੱਗਦਾ, ਤੁਹਾਨੂੰ ਸਜ਼ਾ ਤੋਂ ਡਰ ਲੱਗਦਾ, ਤੁਹਾਨੂੰ ਆਪਣੇ ਤੁਹਾਨੂੰ ਤੁਹਾਡੇ ਬੱਚੇ ਨੂੰ ਤਕਲੀਫ ਹੋਵੇ ਡਰ ਲੱਗਦਾ, ਕਿਉਂਕਿ ਸਾਡੇ ਅੰਦਰ ਆਪਾਂ ਇਹ ਗੱਲਾਂ ਜ਼ਰੂਰ ਕਰ ਲੈਂਦੇ ਹਾਂ ਪੜ੍ਹ ਕੇ। ਉਹ ਮਾਤਾ ਜੀ ਵੀ ਇਹ ਵੇਦਾਂ ਨੂੰ ਪੜ੍ਹ ਕੇ, ਕਿਉਂਕਿ ਨਿਰਮਲਿਆਂ 'ਚੋਂ ਆਏ ਸਨ, ਇਹ ਕਹਿੰਦੇ ਜ਼ਰੂਰ ਸਨ, ਪਰ ਉਹਨਾਂ ਦੇ ਅੰਦਰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ। ਜਦੋਂ ਸਾਡੇ ਅੰਦਰ ਇਹ ਵਿਸ਼ਵਾਸ ਹੋ ਜਾਂਦਾ, ਫਿਰ ਬਾਅਦ ਵਿੱਚ ਵਿਸ਼ਵਾਸ ਹੋ ਗਿਆ, ਉਹ ਗੱਲ ਅਗਲੀ ਹੈ। ਇਹਨਾਂ ਨੇ ਕਮਾਲ ਸਿੰਘ ਹੋਣਾਂ ਨੇ ਕੁਛ ਕਥਾ ਸੁਣਾਈ ਹੈ, ਕਿਤੇ ਫਿਰ ਮੌਕਾ ਮਿਲਿਆ ਫਿਰ ਕਰਾਂਗੇ, ਪਰ ਉਹ ਅੰਦਰ ਵਿਸ਼ਵਾਸ ਨਹੀਂ ਹੁੰਦਾ। ਉਹ ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਸਨ, ਸ਼ਹੀਦ ਸਨ, ਸੰਤ ਸਨ, ਉਹਨਾਂ ਦੇ ਅੰਦਰ ਇਹ ਵਿਸ਼ਵਾਸ ਸੀ ਕਿ ਇਹ ਆਤਮਾ ਅਮਰ ਹੈ, ਇਹਨਾਂ 'ਤੇ ਇਹ ਮਰਨਾ ਹੀ ਮਰਨਾ। ਇੱਕ ਵਾਰੀ ਬੜੇ ਪਿਆਰ ਨਾਲ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਆਖੀਏ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਵੀ ਬੜੇ ਡਰਾਵੇ ਦਿੱਤੇ ਗਏ, ਬੜੇ ਲਾਲਚ ਵੀ ਦਿੱਤੇ ਗਏ, ਤੁਹਾਨੂੰ ਰਾਜ ਦੇ ਦਿਆਂਗੇ, ਤੁਹਾਨੂੰ ਬੇਗਮਾਂ ਦੇ ਦਿਆਂਗੇ, ਤੁਹਾਨੂੰ ਪੈਸੇ ਦੇ ਦਿਆਂਗੇ, ਫਿਰ ਇਹ ਵੀ ਡਰਾਵੇ ਦਿੱਤੇ ਗਏ ਕਿ ਤੁਹਾਨੂੰ ਮਾਰ ਦਿਆਂਗੇ। ਸੱਚੇ ਪਾਤਸ਼ਾਹ ਨੇ ਕਿਹਾ, ਇਹ ਠੀਕਰਾ ਤਾਂ ਟੁੱਟਣਾ ਹੀ ਟੁੱਟਣਾ, ਜੇ ਇਸ ਕੰਮ ਲਈ ਟੁੱਟਦਾ ਹੈ, ਜੇ ਧਰਮ ਲਈ ਸ਼ਹਾਦਤ ਹੁੰਦੀ ਹੈ, ਇਹ ਜਿਹੜਾ ਸਰੀਰ ਹੈ ਇਹ ਕਿਸੇ ਕੰਮ ਆ ਜਾਏਗਾ। ਉਸੇ ਤਰ੍ਹਾਂ ਹੀ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਆਖਿਆ ਕਿ ਇਹ ਧੰਨ ਭਾਗ ਨੇ, ਕਿ ਇਹ ਮੇਰਾ ਸਰੀਰ ਮੇਰੇ ਦੇਸ਼ ਵਾਸਤੇ, ਮੇਰੇ ਕੌਮ ਵਾਸਤੇ ਲੇਖੇ ਲੱਗਾ, ਕਿਉਂਕਿ ਉਹਨਾਂ ਦੀ ਨਾਮ ਜਪ ਕੇ ਅਵਸਥਾ ਇਹ ਹੋ ਚੁੱਕੀ ਸੀ। ਆਪਾਂ ਇਹ ਬਚਨ ਸੁਣਦੇ ਹਾਂ, ਇਹ ਬਚਨ ਮੇਲੇ ਆਪਾਂ ਇਸ ਕਰਕੇ ਕਰਦੇ ਹਾਂ ਕਿ ਸਾਡਾ ਵੀ ਜੀ ਕਰੇ ਕਿ ਸਾਨੂੰ ਵੀ ਨਾਮ ਦੇ ਨਾਲ ਅਸੀਂ ਵੀ ਜੁੜ ਸਕੀਏ, ਸਾਨੂੰ ਵੀ ਉਹ ਆਨੰਦ ਆ ਸਕੇ, ਸਾਨੂੰ ਵੀ ਉਹ ਪ੍ਰਾਪਤੀ ਹੋ ਸਕੇ। ਇਸ ਕਰਕੇ ਆਪਾਂ ਮੇਲੇ ਕਰਦੇ ਹਾਂ, ਇਕੱਠ ਹੁੰਦਾ, ਬੜਾ ਸੋਹਣਾ ਲੱਗਦਾ, ਸੇਵਾ ਕਰਦੇ ਹਾਂ, ਲੰਗਰ ਬਣਦਾ, ਲੰਗਰ ਛਕਦਾ, ਸਾਹ ਸੰਗਤ ਆਉਂਦੀ ਹੈ, ਪਰ ਇਹਦਾ ਇਹ ਹੋਵੇ ਕਿ ਅਸੀਂ ਹੌਲੀ ਹੌਲੀ ਸਿੱਖੀ ਵੱਲ ਤੁਰੀਏ, ਅਸੀਂ ਨਾਮ ਨਾਲ ਜੁੜੀਏ। ਇੱਕ ਵਾਰੀ ਮੇਰਾ ਜੀ ਕਰਦਾ ਆਪਾਂ ਉਸ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਨੇ ਬੜੇ ਜ਼ੋਰ ਨਾਲ ਸਾਨੂੰ ਸਿੱਖੀ ਨਾਲ ਜੋੜ ਕੇ ਰੱਖਿਆ, ਜਿਨ੍ਹਾਂ ਨੇ ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਭੁੱਲਣ ਨਹੀਂ ਦਿੱਤਾ, ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਜਿੰਨਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਨਾਮ ਜਪਾਇਆ, ਇੰਨਾ ਨਾਮ ਕਿਸੇ ਨੇ ਨਹੀਂ ਜਪਾਇਆ। ਕਿਸ ਤਰ੍ਹਾਂ ਨਾਮ ਜਪਾਇਆ? ਜਿਹੜੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨੇ ਭੈਣੀ ਸਾਹਿਬ ਉਦੋਂ ਆਉਂਦੇ ਰਹੇ ਨੇ, ਸੱਚੇ ਪਾਤਸ਼ਾਹ ਨੇ ਰਾਤ ਨੂੰ 12 ਵਜੇ ਉੱਠ ਕੇ, 2 ਵਜੇ ਉੱਠ ਕੇ ਆਪ ਨਾਲ ਬੈਠ ਕੇ ਉਹ ਨਾਮ ਜਪਾਉਣਾ, ਇੱਕ ਇੱਕ ਨੂੰ ਟੈਲੀਫੋਨ ਕਰਕੇ ਉਠਾਉਣਾ, ਉਦੋਂ ਟੈਲੀਫੋਨ ਵੀ ਨਹੀਂ ਸੀ, ਸੁਨੇਹਾ ਭੇਜ ਕੇ ਉਠਾਉਣਾ, ਕਿਸੇ ਨੂੰ ਆਪ ਜਾ ਕੇ ਉਠਾਉਣਾ। ਕਿਸ ਕਰਕੇ ਉਠਾਉਂਦੇ ਸੀ? ਆਪਾਂ ਵੀ ਉਠਾਉਂਦੇ ਹਾਂ, ਆਪਾਂ ਆਪਣੇ ਬੱਚੇ ਨੂੰ ਉਠਾਉਂਦੇ ਹਾਂ, ਜੇ ਸਕੂਲ ਜਾਣ ਤੋਂ ਲੇਟ ਹੋ ਜਾਂਦਾ, ਜੇ ਇਮਤਿਹਾਨ ਵਾਸਤੇ ਨਹੀਂ ਪੜ੍ਹਦਾ ਲੇਟ ਹੋ ਜਾਂਦਾ। ਉਹਨਾਂ ਨੂੰ ਵੀ ਇਹ ਪਤਾ ਸੀ ਕਿ ਜੇ ਮੇਰੇ ਬੱਚੇ ਨਾਮ ਨਾਲ ਨਾ ਜੁੜਨਗੇ, ਜੇ ਸਿੱਖੀ ਤੋਂ ਦੂਰ ਚਲੇ ਜਾਣਗੇ, ਇਹਨਾਂ ਨੂੰ ਦੁੱਖ ਹੋਏਗਾ। ਇਹ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲਿਆ, ਇਸ ਤਰ੍ਹਾਂ ਸਿੱਖੀ ਨਾਲ ਜੋੜਿਆ, ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਨਾਮ ਨਾਲ ਜੋੜਿਆ। ਫਿਰ ਗੁਰਬਾਣੀ ਦੀ ਗੱਲ ਕਰਦਿਆਂ ਹੋਇਆਂ, ਗੁਰਬਾਣੀ ਦਾ ਸਤਿਕਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਰਾਇਆ। ਬੜੇ ਦਿਨਾਂ ਤੋਂ ਤੁਸੀਂ ਸੁਣ ਰਹੇ ਹੋ ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਸਤਿਕਾਰ ਕਰਾਇਆ, ਪਰ ਜਿਨ੍ਹਾਂ ਦੇ ਅਸੀਂ ਦਰਸ਼ਨ ਕੀਤੇ ਨੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਸਤਿਕਾਰ ਇਸ ਢੰਗ ਨਾਲ ਕਰਾਇਆ ਕਿ ਕੋਈ ਵੀ ਗੁਰਬਾਣੀ ਅਸ਼ੁੱਧ ਨਾ ਪੜ੍ਹੇ। ਗੁਰਬਾਣੀ ਬਹੁਤ ਅਸ਼ੁੱਧ ਪੜ੍ਹੀ ਜਾਂਦੀ ਸੀ ਪਹਿਲਾਂ, ਅਸੀਂ ਸਾਡੇ ਦੇਖਣ ਵਿੱਚ ਵੀ ਰਾਗੀ ਗਾਉਂਦੇ ਸੀ, ਰਾਗੀਆਂ ਦੀਆਂ ਲਗਾਂ ਮਾਤਰਾ ਗਲਤ ਹੁੰਦੀਆਂ ਸੀ, ਸੱਚੇ ਪਾਤਸ਼ਾਹ ਨੇ ਟੋਕ ਟੋਕ ਕੇ ਇੱਕ ਇੱਕ ਸਿਹਾਰੀ ਬਿਹਾਰੀ ਲਾਂ ਦੁਲਾਂ, ਅੱਜ ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਸਿਹਾਰੀ ਬਿਹਾਰੀ ਕੀ ਹੁੰਦੀ ਹੈ, ਸੱਚੇ ਪਾਤਸ਼ਾਹ ਨੇ ਠੀਕ ਕਰਾਉਣੀ। ਇਹ ਆਖਣਾ ਕਿ ਗੁਰਬਾਣੀ ਜਿਸ ਤਰ੍ਹਾਂ ਸਾਡੇ ਪਾਤਸ਼ਾਹ ਨੇ ਉਚਾਰੀ ਹੈ ਉਸ ਤਰ੍ਹਾਂ ਲਗਾਂ ਮਾਤਰਾ ਦੇ ਨਾਲ ਗੁਰਬਾਣੀ ਗਾਈ ਜਾਵੇ। ਪਾਠ ਕਰਨ ਦਾ ਹੁਕਮ ਕੀਤਾ, ਇਹ ਹੁਕਮ ਹੋਇਆ ਕਿ ਇੱਕ ਘਰ ਪ੍ਰਤੀ ਮਹੀਨੇ ਦਾ ਇੱਕ ਪਾਠ ਕਰਿਆ ਕਰੋ। ਉਸ ਚੀਜ਼ ਤੋਂ ਆਪਾਂ ਸਾਧ ਸੰਗਤ ਜੀ ਬੜੇ ਦੂਰ ਜਾਈ ਜਾਂਦੇ ਹਾਂ। ਹੁਣ ਜੇ ਮੈਂ ਨੌਜਵਾਨਾਂ ਨੂੰ ਪੁੱਛਾਂ, ਬਹੁਤਿਆਂ ਨੂੰ ਪਾਠ ਕਰਨਾ ਨਹੀਂ ਆਉਂਦਾ, ਬੜਾ ਔਖਾ ਹੋ ਗਿਆ ਪਾਠ ਕਰਨਾ। ਪਾਠ ਕਰਨ ਲਈ ਆਪਾਂ ਭੈਣੀ ਸਾਹਿਬ ਤੋਂ ਸੱਦੀਦਾ, ਸੰਤ ਨਗਰੋਂ ਪਾਠੀ ਸੱਦੀਦੇ ਨੇ, ਪਰ ਤੁਹਾਡੇ ਬੱਚੇ ਪਾਠੀ ਬਣਨ ਕੋਈ ਬਹੁਤਾ ਔਖਾ ਨਹੀਂ। ਮੈਂ ਇਹ ਅਰਜ਼ ਕਰਾਂ ਕਿ ਜਿਹੜਾ ਬੱਚਾ ਜਿਹਨੂੰ ਬੱਚੇ ਨੂੰ ਪੰਜਾਬੀ ਆਉਂਦੀ ਹੈ, ਇੱਕ ਮਹੀਨੇ ਵਿੱਚ ਉਹ ਪਾਠ ਸਿੱਖ ਜਾਂਦਾ, ਸਿਰਫ ਇੱਕ ਮਹੀਨੇ ਵਿੱਚ ਪਾਠ ਸਿੱਖ ਜਾਂਦਾ। ਆਪਾਂ ਬੜਾ ਟਾਈਮ ਆਪਣਾ ਖਰਾਬ ਹੋ ਜਾਂਦਾ, ਬਹੁਤ ਕੁਛ ਲੱਗੇ ਰਹਿੰਦੇ ਹਾਂ, ਦੁਨੀਆ ਭਰ ਦੀ ਪੜ੍ਹਾਈਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਹੀਂ ਹੁੰਦਾ, ਦਸ ਦਸ ਵਾਰੀ ਆਈਲੈਟ ਦੇ ਇਮਤਿਹਾਨ ਵੀ ਦੇਈ ਜਾਂਦੇ ਹਾਂ, ਉਹ ਕੋਈ 5 ਬੈਂਡ 'ਤੇ ਕੋਈ 6 ਬੈਂਡ 'ਤੇ ਡਿੱਗੀ ਜਾਂਦਾ। ਪਰ ਕੀ ਆਪਣੇ ਕੋਲ ਪਾਠ ਕਰਨ ਲਈ ਟਾਈਮ ਨਹੀਂ? ਜਿਸ ਗੁਰਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ ਕਿ ਸਾਨੂੰ ਉਹਦੇ 'ਤੇ ਵਿਸ਼ਵਾਸ ਨਹੀਂ ਕਿ ਗੁਰਬਾਣੀ ਕਲਿਆਣਕਾਰੀ ਹੈ, ਕਿ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਜੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਜਿਨ੍ਹਾਂ ਦੇ ਚਰਨਾਂ ਵਿੱਚ ਅਸੀਂ ਮੱਥਾ ਟੇਕਿਆ, ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਸੁੱਖ ਲੈਂਦੇ ਹਾਂ, ਉਹਨਾਂ ਦੇ ਬਚਨ ਮੰਨ ਕੇ ਅਸੀਂ ਗੁਰਬਾਣੀ ਨਾਲ ਜ਼ਰੂਰ ਜੁੜੀਏ। ਤਕੜੇ ਹੋ, ਮੈਂ ਨੌਜਵਾਨਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਇਹ ਬੇਨਤੀ ਕਰਦਾ ਕਿ ਪਾਠ ਸਿੱਖੋ, ਕੋਈ ਔਖਾ ਨਹੀਂ। ਜਿੱਥੇ ਤੁਸੀਂ ਸਿਖਾਉਣ ਵਾਸਤੇ ਆਖੋਗੇ ਕੋਈ ਬੰਦਾ ਆ ਜਾਏਗਾ, ਤੁਸੀਂ ਔਨਲਾਈਨ ਗਰੁੱਪ ਬਣਾ ਲਓ, ਤੁਹਾਨੂੰ ਸਿਖਾ ਦੇਣਗੇ, ਪਰ ਪਾਠ ਜ਼ਰੂਰ ਸਿੱਖੋ, ਪਾਠੀ ਆਪ ਬਣੋ। ਗੁਰਬਾਣੀ ਨੂੰ ਨਿਰਾ ਮੱਥਾ ਟੇਕ ਛੱਡਣ ਦਾ ਜੇ ਮੈਂ ਉਦਾਹਰਣ ਦਿਆਂ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਸੀ ਕਿ ਕਿਤੇ ਇੱਕ ਮਾਈਲ ਸਟੋਨ ਲੱਗਾ, ਉਹਦੇ 'ਤੇ ਲਿਖਿਆ ਕਿ ਆਹ ਸੜਕ ਚੰਡੀਗੜ੍ਹ ਨੂੰ ਜਾਂਦੀ ਹੈ, ਜੇ ਤੁਸੀਂ ਉਸ ਰਸਤੇ 'ਤੇ ਤੁਰਦੇ ਨਹੀਂ ਤਾਂ ਤੁਸੀਂ ਚੰਡੀਗੜ੍ਹ ਨਹੀਂ ਪਹੁੰਚਦੇ। ਜੇ ਆਪਾਂ ਵੀ ਸੁੱਖ ਲੈਣ ਵਾਲੇ ਪਾਸੇ ਤੁਰਨਾ ਤਾਂ ਗੁਰਬਾਣੀ ਦਾ ਪਹਿਲੀ ਗੱਲ ਹੈ ਪਾਠ ਕਰਨਾ ਸਿੱਖੀਏ। ਉਸ ਤੋਂ ਅੱਗੇ ਜਦੋਂ ਅਸੀਂ ਪਾਠ ਕਰਨ ਲੱਗਾਂਗੇ, ਜਦੋਂ ਅਸੀਂ ਨਾਮ ਜਪਣ ਲੱਗਾਂਗੇ, ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਜਾਂਦੀ ਹੈ। ਅੱਜ ਜੇ ਅਰਥ ਕਰਕੇ ਤੁਹਾਨੂੰ ਸਮਝਾਉਂਦੇ ਵੀ ਨੇ ਜਥੇਦਾਰਾਂ ਨੇ, ਹਰਪਾਲ ਸਿੰਘ ਨੇ, ਕਮਾਲ ਸਿੰਘ ਨੇ, ਦੀਵਾਨ ਵੀ ਲਾਏ ਨੇ, ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸ਼ਾਇਦ ਸਮਝ ਵੀ ਨਾ ਆਉਣ। ਕਿਸ ਕਰਕੇ ਕਿ ਇੱਕ ਬੱਚਾ 5ਵੀਂ ਜਾਂ 6ਵੀਂ ਦਾ ਵਿਦਿਆਰਥੀ ਹੈ, ਉਹਨੂੰ ਤੁਸੀਂ ਕਹੋ ਕਿ ਉਹ BSc ਦਾ ਮੈਥ ਸਮਝ ਲਏ, BSc ਦੀ ਕਮਿਸਟਰੀ ਸਮਝ ਲਏ, ਉਹਨੂੰ ਸਮਝ ਨਹੀਂ ਆਉਂਦੀ। ਇਸ ਤਰ੍ਹਾਂ ਹੀ ਜਦੋਂ ਆਪਣਾ ਮਨ ਬਣਦਾ, ਆਪਣਾ ਨਾਮ ਜਪ ਕੇ, ਗੁਰਬਾਣੀ ਪੜ੍ਹ ਕੇ, ਉਪਦੇਸ਼ ਸੁਣ ਕੇ, ਆਪਣਾ ਹੌਲੀ ਹੌਲੀ ਸਿੱਖੀ ਵੱਲ ਮਨ ਬਣਦਾ, ਉਹ ਤੁਹਾਨੂੰ ਆਪੇ ਹੀ ਪਤਾ ਲੱਗਣ ਲੱਗ ਜਾਂਦਾ। ਜਿਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਿਸ ਤਰ੍ਹਾਂ ਆਪਾਂ ਨਾਮ ਜਪਦੇ ਹਾਂ, ਆਪਣੇ ਮਨ 'ਚ ਹੀ ਆਪੇ ਹੀ ਆ ਜਾਂਦਾ ਕਿ ਯਾਰ ਮੇਰੇ ਨਾਲੋਂ ਤਾਂ ਮਾੜਾ ਕੋਈ ਹੈ ਹੀ ਨਹੀਂ, ਜਿੰਨੇ ਔਗਣ ਨੇ ਸਾਰੇ ਮੇਰੇ ਨੇ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਇਹ ਅੰਦਰ ਮਹਿਸੂਸ ਹੋਣ ਲੱਗ ਜਾਂਦਾ, ਆਪਾਂ ਨੂੰ ਆਪਣੇ ਔਗਣ ਦਿਸਣ ਲੱਗ ਜਾਂਦੇ ਨੇ। ਜਿੰਨਾ ਚਿਰ ਆਪਾਂ ਨਹੀਂ ਜੁਣਦੇ, ਆਪਾਂ ਨੂੰ ਆਪਣੇ ਗੁਣ ਦਿਸਦੇ ਨੇ, ਦੂਜਿਆਂ ਦੇ ਔਗਣ ਦਿਸਦੇ ਨੇ। ਸੱਚੇ ਪਾਤਸ਼ਾਹ ਹੁਕਮ ਕਰਦੇ ਸੀ, ਫਰਕ ਇੰਨਾ ਹੀ ਹੈ, ਦੂਜਿਆਂ ਦੇ ਔਗਣ ਨਾ ਗ੍ਰਹਿਣ ਕਰੀਏ, ਦੂਜਿਆਂ ਦੇ ਗੁਣ ਗ੍ਰਹਿਣ ਕਰ ਲਈਏ, ਗੁਣ ਆਪਣੇ ਕੋਲ ਵੱਧ ਜਾਣਗੇ। ਪਰ ਜਦੋਂ ਆਪਾਂ ਇਸ ਪਾਸੇ ਨੂੰ ਤੁਰਦੇ ਹਾਂ, ਆਪਣਾ ਮਨ ਬਣ ਜਾਂਦਾ, ਆਪਾਂ ਉਸ ਪਾਸੇ ਨੂੰ ਤੁਰਨ ਲੱਗ ਜਾਂਦੇ ਹਾਂ, ਸਾਡੇ ਅੰਦਰ ਆਪਣੇ ਆਪ ਦਇਆ ਆਉਣ ਲੱਗ ਜਾਂਦੀ ਹੈ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਹੁਕਮ ਕਰਦੇ ਨੇ, ਬੜੇ ਬੜੇ ਤੀਰਥਾਂ 'ਤੇ ਜਾਂਦੇ ਨੇ, ਬਹੁਤ ਖਰਚਾ ਕਰਦੇ ਨੇ, ਕਿਸੇ ਹਰ ਇੱਕ ਧਰਮ ਵਿੱਚ ਕਰਦੇ ਨੇ, ਹਰ ਇੱਕ ਧਰਮਾਂ ਵਿੱਚ ਤੀਰਥਾਂ 'ਤੇ ਜਾਂਦੇ ਨੇ। ਮੈਂ ਇਕੱਲੇ ਇੱਕ ਧਰਮ ਦੀ ਗੱਲ ਨਹੀਂ ਕਰਦਾ, ਕੋਈ ਮੱਕੇ ਮਦੀਨੇ ਜਾਂਦਾ, ਕੋਈ ਗੰਗਾ 'ਤੇ ਜਾਂਦਾ, ਕੋਈ ਕੁੰਭ 'ਤੇ, ਕੋਈ ਅਰਧ ਕੁੰਭੀ 'ਤੇ ਨਹਾਉਣ ਜਾਂਦਾ, ਕਿਤੇ ਆਪਾਂ ਕਿਤੇ ਨੰਦੇੜ ਸਾਹਿਬ ਜਾਂਦੇ ਹਾਂ, ਆਪਾਂ ਕਿਤੇ ਹਰਿਮੰਦਰ ਸਾਹਿਬ ਜਾਂਦੇ ਹਾਂ। ਪਰ ਗੁਰਬਾਣੀ ਸਾਨੂੰ ਕੀ ਸੱਚ ਪਾਤਸ਼ਾਹ ਕੀ ਹੁਕਮ ਕਰਦੇ ਨੇ, 68 ਤੀਰਥ ਸਗਲ ਪੁੰਨ ਕਾਹਦੇ 'ਚ ਜੀ ਦਇਆ ਪ੍ਰਵਾਨ, ਧੌਲ ਧਰਮ ਦਇਆ ਕਾ ਪੂਤ। ਜਿਹੜੇ ਧਰਮ ਵਿੱਚ ਦਇਆ ਨਹੀਂ ਉਹ ਧਰਮ ਹੀ ਨਹੀਂ, ਉੱਥੇ ਧਰਮ ਦੀ ਸ਼ੁਰੂਆਤ ਹੀ ਨਹੀਂ ਹੁੰਦੀ। ਜੇ ਕੋਈ ਸ਼ਰ੍ਹਾ ਦੇ ਨਾਂ ਨਾਲ ਕਿਸੇ ਨੂੰ ਮਾਰੀ ਜਾਂਦਾ, ਕਿਸੇ ਨੂੰ ਦੁਖੀ ਕਰੀ ਜਾਂਦਾ, ਜੀਆਂ ਨੂੰ ਮਾਰ ਕੇ ਖਾਈ ਜਾਂਦਾ, ਕੁਰਬਾਨੀਆਂ ਦੇਈ ਜਾਂਦਾ, ਉਹ ਕੋਈ ਧਰਮ ਨਹੀਂ। ਧਰਮ ਦੀ ਸ਼ੁਰੂਆਤ ਹੀ ਦਇਆ 'ਤੇ ਹੈ। ਜੇ ਸਾਡੇ ਅੰਦਰ ਦਇਆ ਆ ਗਈ, ਜੇ ਸਾਡੇ ਅੰਦਰ ਜੀਆਂ 'ਤੇ ਦਇਆ ਆ ਗਈ, ਸਾਡੇ ਨਾਲ ਦੇ ਮਨੁੱਖਾਂ 'ਤੇ ਦਇਆ ਆ ਗਈ, ਕਿਸੇ ਨੂੰ ਵੇਖ ਕੇ ਸਾਡਾ ਹਿਰਦਾ ਦਰਵ ਹੋ ਗਿਆ, ਕਿਸੇ ਦਾ ਦੁੱਖ ਵੇਖ ਕੇ ਅਸੀਂ ਦੁਖੀ ਹੋ ਗਏ, ਅਸੀਂ ਧਰਮ 'ਤੇ ਚੱਲ ਪਏ, ਉਹ ਸਾਨੂੰ ਸਾਰੇ ਤੀਰਥਾਂ ਦਾ ਫਲ ਸਾਨੂੰ ਉੱਥੇ ਮਿਲ ਜਾਂਦਾ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਹੁਕਮ ਕਰਦੇ ਨੇ। ਘਰ ਹੀ ਬੈਠਿਆਂ ਭਾਈ ਹੈ ਜੇ ਨੀਅਤ ਰਾਸ ਕਰੇ। ਜਦੋਂ ਸਾਡੀ ਨੀਅਤ ਠੀਕ ਹੋ ਜਾਂਦੀ, ਜਦੋਂ ਸਾਡਾ ਮਨ ਠੀਕ ਬਣ ਜਾਂਦਾ, ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ। ਸਾਨੂੰ ਉਹ ਤਾਂ ਹੁਕਮ ਕਰਦੇ ਨੇ ਕਿ ਸਾਰੇ ਰੂਪ ਹੀ ਤੇਰੇ ਨੇ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮੈਂ ਰਮੰਤਾ। ਉਹ ਗੱਲ ਬੜੀ ਦੂਰ ਦੀ ਹੈ, ਪਰ ਅਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਭਾਸ਼ਣ ਵਿੱਚ ਆਉਂਦਾ, ਅਸੀਂ ਮਨੁੱਖ ਸਮਝ ਕੇ ਹੀ ਨਾ ਬੁਰਾ ਕਰੀਏ, ਅਸੀਂ ਜਾਨਦਾਰ ਜੀ ਸਮਝ ਕੇ ਹੀ ਨਾ ਬੁਰਾ ਕਰੀਏ। ਭਾਵੇਂ ਹੈ ਕਿ ਸ਼ੁਰੂਆਤ ਇੱਥੋਂ ਹੈ ਕਿ ਸਾਡੇ ਅੰਦਰ ਦਇਆ ਪੈਦਾ ਹੋਣ ਲੱਗ ਜਾਵੇ, ਫਿਰ ਸਾਡੇ ਅੰਦਰ ਧਰਮ ਤੁਰਨ ਲੱਗ ਜਾਂਦਾ। ਚਲੋ, ਬੜੇ ਤੁਸੀਂ ਬਹੁਤ ਸੁਣਿਆ, ਜਿੰਨਾ ਜਥੇਦਾਰਾਂ ਨੇ ਬੋਲਿਆ ਬੱਚੇ ਰਿਕਾਰਡ ਕਰਕੇ ਸੁਣ ਲਓ, ਉਹਦੇ 'ਚੋਂ ਨੋਟ ਬਣਾ ਲਓ, ਤੁਸੀਂ ਵੀ ਕੁਝ ਸਾਖੀਆਂ ਯਾਦ ਕਰ ਲਓ, ਥੋੜ੍ਹੀਆਂ ਥੋੜ੍ਹੀਆਂ ਕਰ ਲਓਗੇ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਏਗਾ। ਮੈਂ ਬੇਨਤੀ ਇਹ ਕਰਦਾ, ਜੋ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਹੁਕਮ ਨੇ, ਕੋਈ ਨਵੇਂ ਨਹੀਂ, ਮੈਂ ਦੁਹਰਾਉਣਾ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ, ਨਾਮ ਸਿਮਰਨ ਕਰਿਆ ਕਰੋ, ਨਾਮ ਸਿਮਰਨ ਮਨੋ ਕਰਿਆ ਕਰੋ। ਘੜੀ ਵੇਖ ਕੇ ਟਾਈਮ ਪੂਰਾ ਕਰਦੇ ਹਾਂ, ਮੈਂ ਵੀ ਕਰਦਾ, ਪਰ ਨਾਮ ਸਿਮਰਨ ਸਾਡੇ ਮਨੋ ਹੋਵੇ, ਸਾਡਾ ਜੀ ਕਰੇ। ਜਦੋਂ ਅਸੀਂ ਕੋਸ਼ਿਸ਼ ਕਰਾਂਗੇ, ਆਪੇ ਸਾਡਾ ਮਨ ਵੀ ਲੱਗਣ ਲੱਗ ਜਾਏਗਾ, ਸਾਡਾ ਮਨ ਉਹਨਾਂ ਦੇ ਚਰਨਾਂ ਵਿੱਚ ਜੁੜੇ, ਸਾਡੇ ਮਨਾਂ ਵਿੱਚੋਂ ਈਰਖਾ, ਦੁਵਿਧਾ, ਚਿੰਤਾ ਮੁੱਕ ਜਾਣ, ਸਾਡਾ ਮਨ ਉਹਨਾਂ ਦੇ ਚਰਨਾਂ ਵਿੱਚ ਲੱਗੇ, ਸਾਨੂੰ ਇਹ ਵਿਸ਼ਵਾਸ ਆ ਜਾਵੇ ਮੇਰਾ ਮਾਲਕ ਕਰਨ ਵਾਲਾ, ਮੇਰਾ ਕੀਤਿਆਂ ਕੁਛ ਨਹੀਂ ਹੋਣਾ, ਜਿਹਨੇ ਮੈਨੂੰ ਪੈਦਾ ਕੀਤਾ ਉਹਨੂੰ ਮੇਰੀ ਚਿੰਤਾ, ਉਹ ਮੇਰਾ ਰੱਖ ਹੈ, ਉਹ ਮੇਰੇ ਲਈ ਜੋ ਕਰੇਗਾ ਉਹ ਠੀਕ ਕਰੇਗਾ, ਫਿਰ ਸਾਨੂੰ ਦੁੱਖ ਨਹੀਂ ਹੁੰਦਾ। ਇਹ ਭਾਵ ਅਸੀਂ ਮਨ ਵਿੱਚ ਰੱਖ ਕੇ, ਸਤਿਗੁਰੂ ਰਾਮ ਸਿੰਘ ਦੀ ਮੂਰਤ ਅਸੀਂ ਆਪਣੇ ਮਨ ਵਿੱਚ ਵਸਾ ਕੇ, ਅਸੀਂ ਨਾਮ ਸਿਮਰਨ ਕਰੀਏ, ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ ਕਰੀਏ, ਬਖਸ਼ਿਸ਼ ਕਰ ਪਾਤਸ਼ਾਹ, ਚੰਗੇ ਹਾਂ ਮਾੜੇ ਹਾਂ ਅਸੀਂ ਤੇਰੇ ਹਾਂ, ਘੰਟਾ ਨਾਮ ਸਿਮਰਨ ਕਰਿਆ ਕਰੀਏ, ਥੋੜ੍ਹਾ ਥੋੜ੍ਹਾ ਗੁਰਬਾਣੀ ਸਿੱਖੀਏ, ਸੂਰ ਚੜ੍ਹਨ ਤੋਂ ਪਹਿਲਾਂ ਜ਼ਰੂਰ ਉੱਠਿਆ ਕਰੋ। ਸਾਰਿਆਂ ਕੋਲ ਹੱਥ ਜੋੜ ਕੇ ਬੇਨਤੀ ਹੈ, ਬੱਚਿਆਂ ਕੋਲ ਖਾਸ ਕਰਕੇ, ਬਹੁਤ ਕੁਛ ਕਰਦੇ ਹਾਂ, ਬਹੁਤ ਕੁਛ ਪੜ੍ਹਦੇ ਹਾਂ, ਪਰ ਇਹ ਸਿੱਖੀ ਛੱਡ ਕੇ ਨਾ ਪੜ੍ਹੀਏ, ਸਿੱਖੀ ਨੂੰ ਨਾਲ ਲੈ ਕੇ ਤੁਰੀਏ, ਇਹਦੇ ਵਿੱਚ ਹੀ ਸੁੱਖ ਹੈ। ਸਾਧ ਸੰਗਤ, ਤੁਸੀਂ ਕੱਲ੍ਹ ਦੇ ਦਰਸ਼ਨ ਦਿੱਤੇ ਨੇ, ਸੇਵਾ ਕੀਤੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪਣੇ ਵਟਸਐਪ ਗਰੁੱਪ ਬਣਾਓ, ਗਰੁੱਪ ਬਣਾ ਕੇ ਆਪਣੀ ਉਹਦੇ 'ਚ ਹਾਜ਼ਰੀ ਲਵਾਇਆ ਕਰੋ, ਇੱਥੇ ਨੌਜਵਾਨ ਅੱਗੇ ਲੱਗ ਜਾਓ, ਆਪਣੀ ਹਾਜ਼ਰੀ ਲਵਾਇਆ ਕਰੋ, ਕਿੰਨੇ ਜਾਣੇ 4 ਵਜੇ ਤੋਂ ਪਹਿਲਾਂ ਉੱਠੇ ਨੇ, ਕਿੰਨੇ ਜਾਣੇ 5 ਵਜੇ ਤੋਂ ਪਹਿਲਾਂ ਉੱਠੇ ਨੇ, ਕਿੰਨਿਆਂ ਨੇ ਅੱਜ ਇਸ਼ਨਾਨ ਕਰਕੇ ਨਾਮ ਸਿਮਰਨ ਕੀਤਾ ਹੈ, ਕਿੰਨੇ ਜਾਣਿਆਂ ਨੂੰ 5 ਬਾਣੀਆਂ ਦਾ ਪਾਠ ਯਾਦ ਹੋ ਗਿਆ, ਕਿੰਨਿਆਂ ਜਾਣਿਆਂ ਨੂੰ ਜਪਜੀ ਸਾਹਿਬ ਦਾ ਯਾਦ ਹੋ ਗਿਆ। ਆਪਾਂ ਇਹ ਸੋਸ਼ਲ ਗਰੁੱਪ ਬਣਾ ਕੇ ਇਸ ਪਾਸੇ ਲੱਗੀਏ, ਤਾਂ ਕਿ ਸੱਚੇ ਪਾਤਸ਼ਾਹ ਦੀਆਂ ਸਾਡੇ 'ਤੇ ਬਹੁਤੀਆਂ ਖੁਸ਼ੀਆਂ ਹੋਣ। ਇੰਨੀ ਅਰਜ਼ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ, ਆਗਿਆ ਲੈਣਾ, ਸਤਿ ਸ਼੍ਰੀ ਅਕਾਲ।